ਸਲੋਕ ਮੱਲਾ ਪਹਿਲਾ ਪੁਰਖਾ ਬਿਰਖਾ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾ ਲੋਆ ਮੰਡਲਾ ਖੰਡਾਂ ਵਰ ਭੰਡਾਂ ਅੰਡਜੇ ਜੇ ਰਜੇ ਉਤਪੁਜਾਂ ਖਾਣੀ ਸੇ ਤਜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਣੀ ਤਾਂ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗੇ ਤਿਸ ਜੁਆਰੀ ਸਵਸਤ ਤਿਸ ਦੀ ਬਾਣੀ ਅਭਗੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਕਗੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਮਹਾਨ ਰਚਨਾ ਸ਼੍ਰੀ ਆਸਾ ਦੀਵਾਰ ਦੀ ਅੱਠਵੀਂ ਪੌੜੀ ਦਾ ਇਹ ਪਹਿਲਾ ਸਲੋਕ ਜੋ ਪਹਿਲੇ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਇਸ ਸਲੋਕ ਦੀ ਮੂਲ ਪੰਕਤੀ ਹੈ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਮਨੁੱਖ ਦੇ ਅੰਦਰ ਇੱਕ ਭੁੱਖ ਹੈ ਹਰ ਵਸਤੂ ਨੂੰ ਨਾਪਣ ਦੀ, ਤੋਲਣ ਦੀ ਔਰ ਗਿਣਨ ਦੀ। ਹਰ ਵਸਤੂ ਨੂੰ ਇਹ ਪੂਰਨ ਤੌਰ ਤੇ ਸਮਝਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ ਔਰ ਇਹ ਬੜੀ ਪ੍ਰਬਲ ਭੁੱਖ ਲੈ ਕੇ ਜਮਾਂਦਰੂ ਹੀ ਆਇਆ ਹੈ ਔਰ ਐਸੀ ਭੁੱਖ ਕੇਵਲ ਮਨੁੱਖੀ ਦੁਨੀਆਂ ਵਿੱਚ ਪਾਈ ਜਾਂਦੀ ਹੈ, ਪਸ਼ੂ ਜਗਤ ਵਿੱਚ ਨਹੀਂ। ਮਨੁੱਖ ਹਰ ਚੀਜ਼ ਨੂੰ ਸਿਰਫ ਭੋਗਣਾ ਹੀ ਨਹੀਂ ਚਾਹੁੰਦਾ, ਜਾਣਨਾ ਵੀ ਚਾਹੁੰਦਾ ਹੈ। ਸਿਰਫ ਹਰ ਵਸਤੂ ਨੂੰ ਹਾਸਲ ਹੀ ਨਹੀਂ ਕਰਨਾ ਚਾਹੁੰਦਾ, ਉਹਨੂੰ ਸਮਝਣਾ ਵੀ ਚਾਹੁੰਦਾ ਹੈ, ਉਹਨੂੰ ਜਾਣਨਾ ਵੀ ਚਾਹੁੰਦਾ ਹੈ। ਇੱਕ ਚੀਜ਼ ਨੂੰ ਜਾਣਨ ਦੇ ਨਾਲ ਦੂਜੀ ਚੀਜ਼ ਦੀ ਜਾਣਕਾਰੀ ਦੀ ਭੁੱਖ ਵੱਧਦੀ ਹੈ। ਇੱਕ ਪਦਾਰਥ ਨੂੰ ਜਾਣਨ ਦੇ ਨਾਲ ਦੂਜਾ ਪਦਾਰਥ ਸਾਹਮਣੇ ਆ ਜਾਂਦਾ ਹੈ, ਉਹਨੂੰ ਵੀ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਇਹ ਜਾਣਕਾਰੀ ਦਾ ਦਾਇਰਾ, ਇਹ ਭੁੱਖ ਵੱਧਦੀ ਹੈ ਵੱਧਦੀ ਹੈ ਅਤੇ ਮਨੁੱਖ ਪੂਰੇ ਸੰਸਾਰ ਨੂੰ ਜਾਣਨਾ ਚਾਹੁੰਦਾ ਹੈ ਔਰ ਪੂਰੇ ਨਿਰੰਕਾਰ ਨੂੰ ਵੀ ਜਾਣਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਪਦਾਰਥ ਦੀ ਖੋਜ ਵੀ ਹੋਈ ਔਰ ਪਰਮਾਤਮਾ ਦੀ ਖੋਜ ਵੀ ਹੋਈ। ਜਿਤਨੀ ਖੋਜ ਹੋ ਸਕੀ ਉਤਨਾ ਹੀ ਲਿਖਿਆ ਜਾ ਚੁੱਕਿਆ ਹੈ, ਲੇਕਿਨ ਖੋਜ ਅਜੇ ਜਾਰੀ ਹੈ। ਪੂਰਨ ਤੌਰ 'ਤੇ ਪਦਾਰਥ ਦੇ ਖੋਜੀ ਨੇ ਵੀ ਇਹ ਨਹੀਂ ਆਖਿਆ ਕਿ ਮੈਂ ਸਭ ਕੁਝ ਖੋਜ ਲਿਆ। ਅਜੇ ਐਸੇ ਗ੍ਰਹਿ, ਨਛੱਤਰ, ਤਾਰੇ, ਸਿਆਰੇ ਇਤਨੀ ਦੂਰ ਨੇ ਕਿ ਮਨੁੱਖ ਦੀ ਨਿਗਾਹ ਵੀ ਅਜੇ ਉੱਥੇ ਨਹੀਂ ਪਹੁੰਚੀ। ਭਾਵੇਂ ਬਾਰੀਕ ਤੋਂ ਬਾਰੀਕ ਔਰ ਸ਼ਕਤੀਸ਼ਾਲੀ ਦੂਰਬੀਨਾਂ ਆਲਮੇ ਵਜੂਦ ਵਿੱਚ ਆ ਗਈਆਂ ਨੇ, ਲੇਕਿਨ ਫਿਰ ਵੀ ਕੁਛ ਦੁਨੀਆ ਐਸੀ ਹੈ ਜੋ ਮਨੁੱਖ ਦੀ ਅਜੇ ਕਲਪਨਾ ਤੋਂ ਵੀ ਪਰੇ। ਇਕਬਾਲ ਨੇ ਠੀਕ ਹੀ ਆਖਿਆ, ਸਿਤਾਰੋਂ ਸੇ ਅਗੇ ਜਹਾਂ ਔਰ ਵੀ ਹੈ। ਸਿਰਫ ਇਹ ਚਮਕਦੇ ਹੋਏ ਸਿਤਾਰੇ ਹੀ ਸਭ ਕੁਛ ਨਹੀਂ, ਇਸ ਤੋਂ ਪਰੇ ਵੀ ਕੁਛ ਦੁਨੀਆ ਹੈ, ਇਸ ਤੋਂ ਪਰੇ ਵੀ ਕੁਛ ਪ੍ਰਿਥਵੀ ਹੈ, ਇਸ ਤੋਂ ਪਰੇ ਵੀ ਕੁਛ ਜੀਵਨ ਹੈ ਔਰ ਅਨੰਤ ਇਹ ਜੀਵਨ। ਤੋ ਪਦਾਰਥ ਦੇ ਖੋਜੀ ਨੇ ਵੀ ਅਜੇ ਪੂਰਨ ਤੌਰ 'ਤੇ ਐਸਾ ਦਾਅਵਾ ਨਹੀਂ ਕੀਤਾ ਕਿ ਮੈਂ ਸਭ ਕੁਛ ਨੂੰ ਜਾਣ ਲਿਆ, ਸਭ ਕੁਛ ਨੂੰ ਸਮਝ ਲਿਆ। ਅਤੇ ਜਦ ਪਦਾਰਥ ਦੀ ਪੂਰੀ ਖੋਜ ਨਹੀਂ ਹੋ ਸਕੀ ਤੋ ਪਰਮਾਤਮਾ ਦੀ ਖੋਜ ਵੀ ਅਧੂਰੀ ਹੈ। ਇਸ ਵਾਸਤੇ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਮੈਂ ਪੂਰਨ ਤੌਰ 'ਤੇ ਪਰਮਾਤਮਾ ਨੂੰ ਜਾਣ ਲਿਆ। ਕਈ ਦਫ਼ਾ ਹੈਰਾਨਗੀ ਆਉਂਦੀ ਹੈ ਕਿ ਪਦਾਰਥ ਦੀ ਦੁਨੀਆਂ ਵਿੱਚ ਤਾਂ ਐਸਾ ਦਾਅਵਾ ਨਹੀਂ ਕਿ ਅਸੀਂ ਸਾਰੇ ਪਦਾਰਥ ਦੇ ਤਲ ਨੂੰ, ਗ੍ਰਹਿ ਨਛੱਤਰ ਔਰ ਸਾਰੇ ਬ੍ਰਹਿਮੰਡ ਨੂੰ ਪੂਰਨ ਤੌਰ 'ਤੇ ਸਮਝ ਲਿਆ। ਲੇਕਿਨ ਕਈ ਦਫ਼ਾ ਧਾਰਮਿਕ ਦੁਨੀਆਂ 'ਚ ਇਹ ਦਾਅਵਾ ਦੇਖੀਦਾ ਕਿ ਅਸੀਂ ਪਰਮਾਤਮਾ ਨੂੰ ਸਮਝ ਲਿਆ, ਅਸੀਂ ਪਰਮਾਤਮਾ ਨੂੰ ਜਾਣ ਲਿਆ, ਅਸੀਂ ਪੂਰਨ ਤੌਰ 'ਤੇ ਉਸਨੂੰ ਪਹਿਚਾਣ ਲਿਆ। ਨਹੀਂ, ਪੂਰਨ ਤੌਰ 'ਤੇ ਪਹਿਚਾਣ ਨਹੀਂ ਹੋਵੇਗੀ, ਰੰਚਕ ਮਾਤਰ ਹੋਵੇਗੀ, ਲੇਸ਼ ਮਾਤਰ ਹੋਵੇਗੀ। ਸਾਡੇ ਭਰ ਦੇ ਚ ਸੂਰਜ ਦੀ ਕਿਰਨ ਪ੍ਰਵੇਸ਼ ਕਰ ਸਕਦੀ ਹੈ, ਪੂਰਾ ਸੂਰਜ ਨਹੀਂ। ਹਿਰਦੇ ਦੇ ਚ ਪ੍ਰਭੂ ਦੀ ਥੋੜੀ ਜਿਹੀ ਜੋਤ ਹੀ ਉਜਾਗਰ ਹੋ ਸਕਦੀ ਹੈ, ਪੂਰੇ ਦਾ ਪੂਰਾ ਪਰਮਾਤਮਾ ਨਹੀਂ। ਤੋ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਮੂਹ ਸੰਸਾਰ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਹਾਨ ਹੈ। ਆਪ ਕਹਿੰਦੇ ਨੇ ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਉਹੀ ਜਾਣਦਾ ਹੈ, ਇਹਦਾ ਅੰਦਾਜ਼ਾ ਉਹਨੂੰ ਹੀ ਹੈ ਕਿੰਨੇ ਪਹਾੜ ਨੇ, ਕਿੰਨੇ ਸਰੋਵਰ ਨੇ, ਔਰ ਕਿਤਨੀਆਂ ਪ੍ਰਿਥਵੀਆਂ ਨੇ, ਔਰ ਇਹਨਾਂ ਪ੍ਰਿਥਵੀਆਂ ਔਰ ਇਹਨਾਂ ਸਰੋਵਰਾਂ ਤੇ ਪਹਾੜਾਂ ਦੇ ਉੱਤੇ ਰਹਿਣ ਵਾਲੇ ਕਿੰਨੇ ਜੰਤ ਨੇ, ਕਿਤਨੇ ਕੁ ਜੀਵ ਨੇ। ਇਹ ਤੇ ਉਹੀ ਆਪ ਜਾਣਦਾ ਹੈ। ਅਨੰਤ ਇਹ ਪਸਿਆ ਹੋਇਆ ਪਦਾਰਥਮਈ ਜਗਤ ਹੈ, ਜਿਹਦਾ ਜ਼ਿਕਰ ਸਤਿਗੁਰੂ ਦੇਵ ਜੀ ਮਹਾਰਾਜ ਇੰਜ ਕਰਦੇ ਨੇ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਪੁਰਖਾਂ ਇੰਜ ਗਿਣਤੀ ਮਨੁੱਖ ਤੋਂ ਕਰਦੇ ਨੇ, ਪੁਰਸ਼ ਫਿਰ ਦਖਤ ਫਿਰ ਤੀਰਥ ਤੇ ਤੀਰਥਾਂ ਦੇ ਤੱਟ, ਮੇਘਾਂ ਬਦਲਾਂ ਤੇ ਫਿਰ ਖੇਤੀਆਂ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਹ ਆਪ ਜਾਣਦਾ ਹੈ ਕਿ ਕਿੰਨੇ ਕੁ ਪੁਰਖ ਨੇ, ਕਿਤਨੇ ਕੁ ਬਿਰਖ ਨੇ, ਔਰ ਕਿਤਨੇ ਤੀਰਥ ਨੇ, ਤੀਰਥਾਂ ਦੇ ਤੱਟ ਕਿਤਨੇ ਕੁ ਨੇ, ਕਿੰਨੇ ਕੁ ਬੱਦਲ ਨੇ, ਔਰ ਕਿੰਨੀ ਇਹ ਖੇਤੀ ਹੈ, ਕਿਤਨੀ ਇਹ ਪ੍ਰਿਥਵੀ ਹੈ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਖੰਡਾਂ, ਕਿਤਨੇ ਦੀਪ ਨੇ ਔਰ ਕਿਤਨੇ ਮੰਡਲ ਨੇ, ਕਿਤਨੇ ਪ੍ਰਿਥਵੀ ਖੰਡ ਨੇ। ਜੈਸੇ ਸਾਡੇ ਦੇਸ਼ ਨੂੰ ਵੀ ਕਹਿੰਦੇ ਨੇ ਭਾਰਤ ਖੰਡ, ਪ੍ਰਿਥਵੀ ਦਾ ਇੱਕ ਹਿੱਸਾ ਇੱਕ ਖੰਡ ਭਾਰਤ ਖੰਡ। ਕਿਤਨੇ ਕੁ ਖੰਡ ਨੇ, ਕਿਤਨੇ ਵਰਭੰਡ ਨੇ, ਕਿਤਨੇ ਦੀਪ, ਕਿਤਨੀਆਂ ਖੇਤੀਆਂ ਨੇ, ਕਿਤਨੇ ਬੱਦਲ ਨੇ, ਕਿਤਨੇ ਤੀਰਥ ਨੇ, ਕਿਤਨੇ ਤੱਟ ਨੇ, ਕਿਤਨੇ ਬਨਸਪਤੀ ਹੈ ਔਰ ਕਿਤਨੇ ਪੁਰਸ਼ ਨੇ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਸਨੂੰ ਹੀ ਹੈ, ਸੋ ਮਿਤ ਜਾਣੇ, ਉਹੀ ਮਿਤ ਜਾਣਦਾ ਹੈ, ਉਹਨੂੰ ਹੀ ਅੰਦਾਜ਼ੇ ਦਾ ਪਤਾ ਹੈ। ਫਿਰ ਸਾਹਿਬ ਕਹਿੰਦੇ ਅੰਡਜ ਜੇਲ ਉਦ ਬੁਝਾਂ ਖਾਣੀ ਸੇਤ ਜਾ। ਇਹ ਜੋ ਚਾਰ ਖਾਣੀਆਂ ਨੇ, ਸਭ ਤੋਂ ਪ੍ਰਥਮ ਤੇ ਵੱਡੀ ਖਾਣੀ ਅੰਡਿਆਂ ਦੀ, ਫਿਰ ਜੇਰ ਪੇਟ ਤੋਂ ਪੈਦਾ ਹੋਣ ਵਾਲੇ, ਉਤ ਬੁਝਾਂ ਧਰਤੀ ਦੇ ਚੋਂ ਪੈਦਾ ਹੋਣ ਵਾਲੀ ਬਨਸਪਤੀ, ਔਰ ਪਸੀਨੇ ਤੋਂ ਪੈਦਾ ਹੋਣ ਵਾਲੇ ਚਿੱਚੜ ਜੂੰ ਚਮ ਚਿੱਚੜ ਇਤਿਆਦਕ। ਇਹ ਕਿਤਨੀਆਂ ਕੁ ਖਾਣੀਆਂ ਨੇ ਔਰ ਇਹਨਾਂ ਖਾਣੀਆਂ ਦੇ ਚੋਂ ਕਿੰਨੇ ਕੁ ਜੀਵ ਰੋਜ਼ ਪੈਦਾ ਹੋ ਰਹੇ ਨੇ, ਕਿਤਨੇ ਪਾਤਲ ਨੇ, ਕਿਤਨੇ ਮੰਡਲ ਨੇ, ਕਿਤਨੇ ਧਰਤੀ ਦੇ ਖੰਡ ਨੇ, ਔਰ ਕਿਤਨੇ ਪੁਰਖ ਨੇ, ਕਿਤਨੀਆਂ ਪ੍ਰਿਥਵੀਆਂ ਨੇ, ਕਿਤਨੇ ਦਰਖਤ ਨੇ, ਕਿਤਨੇ ਤੀਰਥ ਨੇ, ਔਰ ਕਿੰਨੇ ਕੁ ਤੀਰਥਾਂ ਦੇ ਤੱਟ ਨੇ। ਸਭ ਕੁਝ ਦਾ ਸਤਿਗੁਰ ਦੇਵ ਜੀ ਮਹਾਰਾਜ ਇੰਜ ਹਵਾਲਾ ਦਿੰਦੇ ਨੇ, ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਇਹ ਤੇ ਉਹ ਆਪ ਹੀ ਮਿਤ ਜਾਣਦਾ ਹੈ ਕਿ ਕਿਤਨੇ ਸਰੋਵਰ ਨੇ, ਕਿੰਨੇ ਪਹਾੜ ਨੇ, ਔਰ ਇਹਨਾਂ ਸਰੋਵਰਾਂ ਪਹਾੜਾਂ ਤੇ ਪ੍ਰਿਥਵੀਆਂ ਦੇ ਚ ਰਹਿਣ ਵਾਲੇ ਕਿੰਨੇ ਜੀਵ ਜੰਤੂ ਨੇ। ਇਹ ਤੇ ਸੋ ਮਿਤ ਜਾਣੇ, ਉਹ ਆਪ ਹੀ ਪਰਮਾਤਮਾ ਜਾਣਦਾ ਹੈ, ਉਹ ਆਪ ਹੀ ਅਕਾਲ ਪੁਰਖ ਜਾਣਦਾ ਹੈ। ਭਾਵ ਪਸਾਰਾ ਬਹੁਤ ਵੱਡਾ ਹੈ। ਵੱਡੇ ਚਿੱਤਰਕਾਰ ਦੀ ਰਚਨਾ ਵੱਡੀ ਹੁੰਦੀ ਹੈ, ਮਹਾਨ ਕਵੀ ਦੀ ਕਵਿਤਾ ਮਹਾਨ ਹੁੰਦੀ ਹੈ, ਮਹਾਨ ਸੰਗੀਤਕਾਰ ਦੀ ਧੁਨ ਵੀ ਮਹਾਨ ਹੁੰਦੀ ਹੈ, ਮਹਾਨ ਮੂਰਤੀਕਾਰ ਦੀ ਮੂਰਤੀ ਵੀ ਮਹਾਨ ਹੁੰਦੀ ਹੈ। ਈਸ਼ਵਰ ਮਹਾਨ ਕਰਤਾ ਹੈ, ਇਸ ਵਾਸਤੇ ਉਸਦੀ ਕਿਰਤ ਵੀ ਮਹਾਨ ਹੈ। ਜਿੱਥੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸਦੀ ਕਿਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪ ਅਥਾਹ ਹੈ, ਅਗਮ ਹੈ, ਉਹਦੀ ਕਿਰਤ ਵੀ ਅਥਾਹ ਹੈ, ਅਗਮ ਹੈ। ਸੰਸਾਰ ਕਿਧਰੇ ਮੁਕਦਾ ਹੋਇਆ ਦਿਖਾਈ ਦੇ ਰਿਹਾ, ਤੇ ਸੰਸਾਰ ਸਿਰਫ ਇਤਨਾ ਹੀ ਨਹੀਂ ਜਿੱਥੇ ਅਸੀਂ ਰਹਿੰਦੇ ਹਾਂ, ਜਿਸ ਪ੍ਰਿਥਵੀ ਤੇ ਅਸੀਂ ਰਹਿੰਦੇ ਹਾਂ। ਇਸ ਤਰ੍ਹਾਂ ਦੀਆਂ ਅਨੰਤ ਪ੍ਰਿਥਵੀਆਂ ਨੇ ਔਰ ਐਸੀਆਂ ਵੀ ਪ੍ਰਿਥਵੀਆਂ ਨੇ, ਐਸੀ ਵੀ ਦੁਨੀਆ ਹੈ जिस दी शायद अजे मनुख ने कल्पना भी नहीं की, जो मनुख दी सोच तो भी परे, जो मनुख दी विचार तो भी परे, जो मनुख दी कल्पना दी प्रवास तो भी परे। साहब अगां चल के कहंदे ने, नानक जंत उपाय कै संभाले सबना। जीव जंतुआं नूं पहाड़ां दे सागरां दे धरतियां दे पैदा करके सब कहंदे ने, फिर उन्हां दी ओह संभाल करदा है, सारियां दी संभाल करदा है। दरअसल मनुख ऐवें फिकर ते तनाव दे जिया रहिंदा है, इनू कौन दसे तेरी दृष्टि परमात्मा ते है। दृष्ट प्रभु दी हर वक्त तेरे ते पै रही है, तू दी दृष्टि दे थे है। हाथी तो लेके कीड़ी तक उदी दृष्टि दे थे है। और सिर्फ उसकी नजरां दे ची नहीं, उह संभालता है, प्रतपालना करता है। प्रतपाले अप्याओ दे कछ ऊन न होई, सास सास समाता मेरा प्रभु सोई। रिजिक संभाए सास सास गूड़ा जांका ना, स्वास स्वास रिजक देने वाला, हर जीवन धारी रिजक देने वाला, ऐसा ओ राजक रहिंद है, ऐसा ओ रोजी देहिंद है। तो साहिब कहिंदे, नानक जंत उपाय कै संभाले सबना। सारे जीवां दी ओ संभाल करदा है, जितने जीव जन उसने पृथ्वी पहाड़ां ते सागरां दे पैदा कीते ने। जिन करते करना किया चिंता भी करनी ताएं, करना उस करते है, सारी कृत है वो करता है। तो हुण कितनी चिंता उस करते नूं होनी चाहीदी है, कृत स्वयं क्यों चिंता करे। असी कृत हां, परमात्मा साडा करता है। समूह ब्रह्मंड ए संसार कृत मंडल है, और इसका करता है अकल पुरख परिपूर्ण परमात्मा। हमेशा करते नूं ही कृत दी चिंता होंदी है। बदकिस्मत है वो कृत जो अपनी चिंता आप करे, नहीं तू सिर्फ चिंतन कर करते दा, ते करता तेरी चिंता करेगा, तेरी फिक्र करेगा, तेरी संभाल करेगा। तू चिंतन ना भी कर ता भी वो ते चिंता करेगा, ता भी वो तेरी संभाल करेगा। पर तैनू ए बन आमदा है, तेरे ते ए लाजमी है, तेरा ए फर्ज है कि तू करते दा चिंतन कर। भाई साहब भाई इंदलाल कहंदे ने, हवाए बंदगी आवुर्द दर वजूद मरा, वगर ने जौके चुनी आमदन बूद मरा। हे परिपूर्ण परमाता, तेरे भजन दी खिच मैनू इस मनुखा जामा दे चलाइए, वरना इस नीले गुंबल दे थले आके मैं की करना थी। खांदा पींदा ते मैं पशु जून दे च भी रहा, और बाल बच्चे ते मैं पशु जगत दे च भी पैदा करदा रहा। पर मनुखे तन दी ये जड़ी हविश है, इस तन तक जो मैनू ले आई है, ये हविश है तेरे मिलन दी, ये इच्छा है तेरे मिलन दी, तलब है तेरे दीदार दी। हवाए बंदगी आवर दर वजूद मरा, वगर ने जौ के चुनी आमदन नबूद मरा। वरना इस दुनिया दे च आण दा मेरा कोई कारण होर दिखाई नहीं देंदा, क्योंकि आखी है कि बंदा खाण पीण लई आया है तो पशु खांदे पींदे ने, बंदा बच्चे पैदा करन लई आया है तो पशु भी बच्चे पैदा करदे ने, बंदा बच्चियां दी पालना कर लई आया है तो वह भी पालना कर देन, पशु भी पालना कर देने, रहन लई वह भी मकान बना लेंदे ने, घोंसले बना लेंदे ने, खुड्डा बना लेने, रिजक दी तलाश वह भी करदे ने, रोजी उन्हां नूं भी प्रभु जो है देंदा है। नहीं, तू रिजक दी तलाश लई नहीं आया, तू राजक रहिंद दी तलाश लई आया, तू बच्चे पैदा करन लई नहीं आया, तू अपने अंदरों परम ज्योति नूं पैदा करन लई आया, तू सिर्फ बच्चियां दी पालना करन लई नहीं आया, दरअसल तू अपनी आत्मा दी संभाल लई आया। हवाए बंदगी आवुर्द वजूद मरा, वगर ने जौके चुनी आमदन नबूद मरा। बंदगी दी खिच मिस तन दे चले आई, वरना इसका कोई लाभ मैनू होर दिखाई नहीं दे रहा। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਾਲ ਪੁਰਖ ਤੇਰੀ ਚਿੰਤਾ ਕਰੇਗਾ, ਤੂੰ ਅਕਾਲ ਪੁਰਖ ਦਾ ਚਿੰਤਨ ਕਰ, ਤੂੰ ਉਸਦਾ ਸਿਮਰਨ ਕਰ, ਉਹ ਤੇਰੀ ਸੰਭਾਲ ਕਰੇਗਾ। ਤੂੰ ਉਸਨੂੰ ਯਾਦ ਕਰ, ਉਹ ਤੇਰੀਆਂ ਝੋਲੀਆਂ ਭਰੇਗਾ। ਉਹ ਫਰਜ਼ ਹੈ ਤੇਰੀ ਸੰਭਾਲ ਕਰਨਾ, ਤੇਰਾ ਫਰਜ਼ ਹੈ ਉਹਨੂੰ ਯਾਦ ਕਰਨਾ, ਉਹਦਾ ਚਿੰਤਨ ਕਰਨਾ। ਤੋ ਸਾਹਿਬ ਕਹਿੰਦੇ ਨੇ, ਜਿਨ ਤੇ ਕਰਨਾ ਕੀਆ ਚਿੰਤਾ ਬਹਿ ਕਰਨੀ ਤਾਂ, ਸੋ ਕਰੇ ਤਾਂ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸਨੇ ਸਾਰਾ ਜਗਤ ਪੈਦਾ ਕੀਤਾ ਹੈ ਉਸਤੇ ਨੂੰ ਹੀ ਇਸਦੀ ਚਿੰਤਾ ਹੈ। ਹਕੀਕਤ ਹੈ, ਇਸ ਨੂੰ ਸਤਿਗੁਰੂ ਜੀ ਬਾਰ ਬਾਰ ਦੁਹਰਾ ਰਹੇ ਨੇ ਕਿ ਉਹਨੂੰ ਚਿੰਤਾ ਹੈ। ਦਰਅਸਲ ਮਨੁੱਖ ਬਹੁਤ ਸਾਰੀਆਂ ਚਿੰਤਾਵਾਂ ਦੀ ਪੰਡ ਆਪਣੇ ਸਿਰ ਤੇ ਹੀ ਫਿਰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਡ ਉਤਾਰਨਾ ਚਾਹੁੰਦੇ ਨੇ, ਇਸ ਬੋਝ ਨੂੰ ਉਤਾਰਨਾ ਚਾਹੁੰਦੇ ਨੇ। ਅੰਤ ਤਰ੍ਹਾਂ ਦੀਆਂ ਚਿੰਤਾਵਾਂ ਦੇ ਚੋਂ ਸਭ ਤੋਂ ਪ੍ਰਬਲ ਚਿੰਤਾ ਹੈ ਰਿਜ਼ਕ ਦੀ, ਰੋਜ਼ੀ ਦੀ। ਅੱਜ ਮਿਲਿਆ, ਕੱਲ੍ਹ ਮਿਲੇਗਾ ਕਿ ਨਹੀਂ, ਅੱਜ ਮੈਂ ਜੀ ਸਕਿਆ ਪਤਾ ਨਹੀਂ ਕੱਲ੍ਹ ਜੀ ਸਕਾਂਗਾ ਕਿ ਨਹੀਂ, ਅੱਜ ਮੈਨੂੰ ਰੋਜ਼ੀ ਮਿਲੀ ਹੈ ਪਤਾ ਨਹੀਂ ਕੱਲ੍ਹ ਰੋਜ਼ ਮਿਲਣੀ ਹੈ ਕਿ ਨਹੀਂ। ਔਰ ਚਿੰਤਾ ਕੱਲ੍ਹ ਦੀ, ਚਿੰਤਾ ਭਵਿਸ਼ ਦੀ। ਈਰਾਨ ਦੇ ਇੱਕ ਪ੍ਰਸਿੱਧ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਗਮੇ ਰੋਜ਼ੀ ਹੁਰ, ਰੋਜ਼ੀ ਦਾ ਗਮ ਨਾ ਕਰ, ਰਿਜ਼ਕ ਦਾ ਗਮ ਨਾ ਕਰ। ਗਮੇ ਰੋਜ਼ੀ ਮਖੁਰ, ਮਨ ਔਰਾ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤੇ ਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖ ਤਾਂ ਜਨਮ ਬਾਅਦ ਦੇ ਛੋਇਆ, ਮਾਂ ਦੇ ਅਸਥਨ ਪਹਿਲੇ ਹੀ ਬਣ ਗਏ, ਦੁੱਧ ਪਹਿਲੇ ਹੀ ਬਣ ਗਿਆ। ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਹੂ ਬਹੁ ਇਸੇ ਢੰਗ ਦਾ ਫਰਮਾਨ ਫਰਮਾਉਂਦੇ ਨੇ, ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਕੀਨੂ ਸਾਬਨ ਸੂਦ। ਪ੍ਰਥਮੇ ਮਾਖਨ, ਪਹਿਲੇ ਮਾਂ ਦੇ ਥਣ ਨੇ ਦੁੱਧ ਪਿੱਛੇ, ਰੋਜ਼ੀ ਦੇ ਸੋਮੇ ਪਹਿਲੇ ਹੀ ਬਣ ਦਿੱਤੇ ਨੇ। ਤੇਰਾ ਜਨਮ ਹੋਇਆ, ਤੇਰੇ ਜਨਮ ਤੋਂ ਪਹਿਲੇ ਵੀ ਮੌਜੂਦ ਹੈ, ਰੋਜ਼ੀ ਦੇ ਸੋਮੇ ਮਾਂ ਦੇ ਅਸਥਣ ਮੌਜੂਦ ਨੇ, ਇੱਥੋਂ ਕਿਉਂ ਨਹੀਂ ਪ੍ਰੇਰਨਾ ਲੈਂਦਾ। ਭਗਤ ਧੰਨਾ ਜੀ ਇੱਕ ਦਿਨ ਸੁੱਤੇ ਸਿੱਧ ਜੰਗਲ ਦੇ ਚ ਟਹਿਲਦੇ ਹੋਏ ਨਿਕਲ ਰਹੇ ਨੇ ਇੱਕ ਪਗਡੰਡੀ ਤੋਂ। ਆਪਦੇ ਪੈਰਾਂ ਨਾਲ ਇੱਕ ਮਿੱਟੀ ਦਾ ਬੜਾ ਸਖਤ ਢੇਲਾ ਠੋਕਰ ਖਾ ਗਿਆ, ਉਹ ਟੁੱਟ ਗਿਆ। ਉਸ ਟੁੱਟੇ ਢੇਲੇ ਵਿੱਚ ਕੀ ਦੇਖਦੇ ਨੇ ਧੰਨਾ ਜੀ? ਇੱਕ ਕੀੜਾ ਹੈ, ਔਰ ਉਸ ਕੀੜੇ ਦੇ ਮੂੰਹ ਦੇ ਚ ਬੇਰ ਦਾ ਪੱਤਾ ਹੈ, ਉਹ ਟੁੱਕ ਟੁੱਕ ਕੇ ਖਾਈ ਜਾ ਰਿਹਾ। ਆਪਦੀ ਅਗੰਮੀ ਦ੍ਰਿਸ਼ਟੀ, ਆਪਦੀ ਅਧਿਆਤਮੀ ਸੁਰਤ ਇਕਦਮ ਬਿਸਮਾਤ ਦੇ ਮੰਡਲਾਂ ਹੋ ਗਈ। ਆਪ ਕਹਿੰਦੇ ਨੇ, ਪਾਖਾਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਈ ਕਹੇ ਧੰਨਾ, ਪੂਰਨ ਤਾਂ ਹੂ ਕੋ ਮਤ ਰੇ ਡਰਾਈ। ਕੋਈ ਰਸਤਾ ਨਹੀਂ, ਕੋਈ ਮਾਰੀ ਇਸ ਗੁਪਤ ਰਹਿੰਦੇ ਕੀੜੇ ਨੂੰ। ਗੁਪਤ ਰੁਦੇ ਚ ਰਿਜ਼ਕ ਪਹੁੰਚ ਗਿਆ, ਰੋਜ਼ੀ ਪਹੁੰਚ ਗਈ। ਮਨੁੱਖ ਦੇ ਜ਼ਿਹਨ ਦਿੱਤੇ ਹਵਕ ਦਾ ਬੋਝ ਤੇ ਤਣਾਓ ਹੈ, ਇਹ ਰੋਜ਼ੀ ਦਾ ਹੈ। ਕਹਿੰਦੇ ਇਹ ਤਣਾਓ ਪੰਛੀਆਂ ਦੇ ਜਗਤ ਵਿੱਚ ਨਹੀਂ ਹੈ, ਪਸ਼ੂਆਂ ਦੇ ਜਗਤ ਵਿੱਚ ਨਹੀਂ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਸਾ ਫਰਮਾਨ ਕਰਦੇ ਨੇ, ਪ੍ਰਿੰਦ ਹੈ ਨਾ ਰਹਿ ਜ਼ਰ, ਪੰਛੀਆਂ ਕੋਲ ਨਾ ਜ਼ਰ ਹੈ ਤੇ ਨਾ ਹੀ ਕੋਈ ਸੋਹਣੇ ਗੋਦਾਮ ਤੇ ਮਕਾਨ ਨੇ ਜਿਹਦੇ ਚ ਉਹ ਕੋਈ ਅੰਨ ਦਾ ਚੁੱਗੇ ਦਾਣੇ ਦਾ ਸਟਾਕ ਕਰ ਲੈਣ, ਇਕੱਠਾ ਕਰ ਲੈਣ। ਪ੍ਰਿੰਦ ਹਾਸ ਕਰ ਦੇਹੰਦ ਸੋਹੀ, ਪੰਛੀ ਅੱਜ ਅੱਜ ਕੇ ਆ ਰਹੇ ਹੈ, ਕੱਲ ਦੀ ਫਿਕਰ ਨਹੀਂ, ਕੱਲ ਫਿਰ ਪਰਮਾਤਮਾ ਹੋਵੇਗਾ, ਕੱਲ ਫਿਰ ਈਸ਼ਵਰ ਹੋਵੇਗਾ। ਕਹਿੰਦੇ ਨੇ ਇੱਕ ਫਕੀਰ, ਮਸਤ ਫਕੀਰ ਖਵਾਜਾ ਦਿਨ ਦੀ ਚਿਸ਼ਤੀ ਦੀ ਦਰਗਾਹ ਦੇ ਬਾਹਰ ਬੈਠਾ, ਹੱਥ ਫੈਲਾ ਕੇ ਭਿਕਸ਼ਾ ਮੰਗ ਰਿਹਾ ਸੀ, ਲੇਕਿਨ ਹੈ ਕਿਸੇ ਰੰਗ ਦੇ ਚਰੰਗੇ ਹੋਇਆ ਮੰਗ ਰਿਹਾ ਸੀ ਸਿਰਫ ਚਾਰ ਆਨੇ ਵੀ ਮੈਂ ਦੋ ਰੋਟੀਆਂ ਲੈਣੀਆਂ ਨੇ ਚਾਰ ਆਨੇ ਦੀਆਂ ਇੱਕ ਸੰਤ ਨੇ ਅਠਿਆਨੀ ਹਥੇਲੀ ਤੇ ਪਕੜਾ ਤੀ ਆਖਿਆ ਐ ਲੈ ਉਹ ਫਕੀਰ ਕਹਿਣ ਸੰਤ ਜੀ ਠਹਿਰੋ ਉਹਨੇ ਚਾਰ ਆਨੇ ਦੀਆਂ ਦੋ ਰੋਟੀਆਂ ਲਈਆਂ ਤੇ ਚਾਰ ਆਨੇ ਸੰਤ ਨੂੰ ਵਾਪਸ ਕਰਨ ਲੱਗਾ ਆਖਣ ਲੱਗਾ ਮੈਨੂੰ ਚਵਾਨੀ ਚਾਹੀਦੀ ਸੀ ਅਠਿਆਨੀ ਨੇ ਉਹ ਸੰਤ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਫਿਕਸਾਈ ਬਾਕੀ ਚਾਰ ਆਨੇ ਦੀਆਂ ਕੱਲ ਰੋਟੀਆਂ ਲੈ ਲੈਣੀਆਂ ਉਹਨੇ ਚਵਾਨੀ ਵੀ ਸੁੱਟੀ ਉਹ ਰੋਟੀਆਂ ਵੀ ਸੰਤ ਦੇ ਹੱਥ ਤੇ ਥਮਾ ਦਿੱਤੀਆਂ ਆਖਿਆ ਮੈਂ ਨਾ ਸ਼ੁਕਰੇ ਦੇ ਪੈਸੇ ਦੀਆਂ ਰੋਟੀਆਂ ਨਹੀਂ ਖਾਣੀਆਂ ਜੇ ਖੁਦਾ ਨੇ ਮੈਨੂੰ ਅੱਜ ਦਿੱਤਾ ਹੈ ਉਹ ਮੈਨੂੰ ਕੱਲ ਵੀ ਦੇਵੇਗਾ ਤੇ ਤੂੰ ਨਾ ਸ਼ੁਕਰ ਹੈ ਤੈਨੂੰ ਈਸ਼ਵਰ ਦਾ ਬੋਧ ਨਹੀਂ ਅਕਾਲ ਪੁਰਖ ਦਾ ਬੋਧ ਨਹੀਂ ਜਿਹਨੇ ਅੱਜ ਦਿੱਤਾ ਹੈ ਉਹ ਕੱਲ ਵੀ ਦੇਵੇਗਾ ਜਿਸਨੇ ਅੱਜ ਤੈਨੂੰ ਭੇਜਿਆ ਉਹ ਕਿਸੇ ਹੋਰ ਨੂੰ ਭੇਜੇਗਾ ਮੇਰਾ ਤੇ ਇਹ ਯਕੀਨ ਹੈ ਮੇਰਾ ਤੇ ਇਹ ਭਰੋਸਾ ਹੈ ਪਰ ਤੂੰ ਸਾਧ ਬਾਣੇ ਵਿੱਚ ਹੋ ਕੇ ਵੀ ਭਰੋਸੇ ਤੋਹੀਣ ਹੈ ਵਿਸ਼ਵਾਸ ਤੋਹੀਣ ਹੈ ਪੂਰਨ ਨਿਸ਼ਚੇ ਤੋਹੀਣ ਹੈ ਡੋਲਿਆ ਹੋਇਆ ਦਰਅਸਲ ਜੈਸੇ ਸੇ ਕੋਈ ਸਿਮਰਨ ਕਰਦਾ ਹੈ ਪਰਮਾਤਮਾ ਤੇ ਭਰੋਸਾ ਜੰਮਦਾ ਹੈ ਤੇ ਪਰਮਾਤਮਾ ਤੇ ਭਰੋਸਾ ਜੰਮਦਾ ਹੈ ਤੂੰ ਕੱਲ ਦੀ ਫਿਕਰ ਮਿਟਦੀ ਹੈ ਮਨੁੱਖ ਅੱਜ ਨੂੰ ਹੀ ਸਵਾਰਦਾ ਹੈ ਅੱਜ ਦੇ ਚ ਹੀ ਜੀਵਦਾ ਹੈ ਔਰ ਉਸ ਨੂੰ ਪਤਾ ਹੈ ਕਿ ਅਮਿੱਟ ਹੈ ਪਰਮਾਤਮਾ ਇਸ ਵਾਸਤੇ ਰੋਜ਼ੀ ਵੀ ਉਸਦੀ ਅਮਿੱਟ ਹੈ ਦਿੰਦਾ ਰਹਿ ਦਿੰਦਾ ਰਹੇਗਾ ਹਾਂ ਦਿੰਦਿਆਂ ਥੱਕਦਾ ਵੀ ਨਹੀਂ ਦਫਾ ਮਨੁੱਖ ਕੁਛ ਵਸਤੂ ਦੇਣ ਲੱਗ ਪੈਂਦਾ ਹੈ ਤੇ ਦਿੰਦਿਆਂ ਹੀ ਥੱਕਦਾ ਹੈ ਪਰ ਸਾਹਿਬ ਕਹਿੰਦੇ ਨੇ ਉਹ ਤੇ ਐਸਾ ਦਾਤਾ ਹੈ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਅਨੰਤ ਕਾਲ ਤੋਂ ਦੇਈ ਜਾ ਰਿਹਾ ਦੇ ਜਾ ਰਿਹਾ ਦੇ ਜਾ ਰਿਹਾ ਲੈਣ ਵਾਲੇ ਥੱਕ ਜਾਂਦੇ ਨੇ ਦੇਣ ਵਾਲਾ ਨਹੀਂ ਥੱਕਦਾ ਉਹ ਅਜੇ ਵੀ ਦੇਈ ਜਾ ਰਿਹਾ ਤਮਾਮ ਜੀਵਾਂ ਨੂੰ ਤਮਾਮ ਜੀਵਨ ਸ਼੍ਰੇਣੀ ਦੀ ਝੋਲੀ ਵਿੱਚ ਰਿਜ਼ਕ ਪਾ ਰਿਹਾ ਕੁਛ ਵੀ ਮੁੱਕਿਆ ਨਹੀਂ ਹੈ ਇੱਕ ਚੀਜ਼ ਮੁੱਕਦੇ ਦੂਸਰੇ ਦੇ ਅੰਬਾਰ ਪ੍ਰਾਪਤ ਹੋ ਜਾਂਦੇ ਨੇ ਦੂਸਰੇ ਦੇ ਅੰਬਾਰ ਲੈਂਦੇ ਨੇ ਤੋ ਪ੍ਰਿਥਵੀ ਦੇ ਵਿੱਚ ਰਿਜ਼ਕ ਜੀਵਾਂ ਦਾ ਵਜੂਦ ਹੈ ਅਰਬਾਂ ਖਰਬਾਂ ਸਾਲ ਤੋਂ ਜੀਵ ਇਸ ਪ੍ਰਿਥਵੀ ਦੇ ਵਿੱਚ ਰਿਜ਼ਕ ਕੱਢ ਰਹੇ ਨੇ ਰੋਜ਼ੀ ਕੱਢ ਰਹੇ ਨੇ ਦਾਤਾਂ ਪ੍ਰਾਪਤ ਕਰ ਲੈ ਖਾ ਰਹੇ ਨੇ ਪੀ ਰਹੇ ਨੇ ਪਰ ਪ੍ਰਭੂ ਦਾ ਭੰਡਾਰਾ ਅੱਜ ਤੱਕ ਮੁੱਕਿਆ ਨਹੀਂ ਤੇ ਨਹੀਂ ਮੁੱਕਣਾ ਹੈ ਤਾਂ ਸਾਹਿਬ ਕਹਿੰਦੇ ਨੇ ਜਿਸ ਪਰਿਪੂਰਨ ਪ੍ਰਮਾਤਮਾ ਨੇ ਇਹ ਸਾਰਾ ਜਗਤ ਬਣਾਇਆ ਹੈ ਉਸੇ ਨੂੰ ਹੀ ਇਸ ਦੀ ਚਿੰਤਾ ਹੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਮਹਾਰਾਜ ਕਹਿੰਦੇ ਨਾ ਕਰ ਚਿੰਤਾ ਹੈ ਕਰਤੇ ਤੂੰ ਨਾ ਚਿੰਤਾ ਚਿੰਤਾ ਕਰਤੇ ਦੀ ਝੋਲੀ ਚ ਪਾ ਉਹਨੂੰ ਕਰਨ ਦੇ ਔਰ ਕਰ ਰਿਹਾ ਤੂੰ ਸਿਰਫ ਚਿੰਤਨ ਕਰ ਬਦਕਿਸਮਤੀ ਹੈ ਕਿ ਈਸ਼ਵਰ ਤੇ ਚਿੰਤਾ ਕਰਦਾ ਹੈ ਸੰਭਾਲ ਕਰਦਾ ਹੈ ਮਨੁੱਖ ਵੀ ਚਿੰਤਾ ਕਰਨ ਲੱਗ ਪੈਂਦਾ ਆਪਣੀ ਔਰ ਹੁੰਦਾ ਕੀ ਹੈ ਕਿ ਇਨ ਚਿੰਤਾ ਦੇ ਤਣਾਓ ਦੇ ਥੱਲੇ ਬੋਝ ਥੱਲੇ ਮਨੁੱਖ ਖਾਮਾ ਖਾ ਦਬਾਇਆ ਰਹਿੰਦਾ ਹੈ ਔਰ ਮਨੁੱਖ ਦਾ ਅਧਿਆਤਮਕ ਵਿਕਾਸ ਰੁਕ ਜਾਂਦਾ ਹੈ ਸਾਰੀ ਦੁਨੀਆਂ ਦੇ ਵਿੱਚ ਜੋ ਅਧਿਆਤਮਕ ਵਿਕਾਸ ਰੁਕਿਆ ਹੈ ਉਹ ਮਹਿਜ਼ ਇਸ ਚਿੰਤਾ ਕਰਕੇ ਇਸ ਤਣਾਓ ਕਰਕੇ ਇਸ ਬੋਝ ਕਰਕੇ ਸਾਹਿਬ ਕਹਿੰਦੇ ਨੇ ਉੱਦਮ ਕਰਨਾ ਤੇਰਾ ਧਰਮ ਹੈ ਚਿੰਤਾ ਕਰਨਾ ਤੇਰਾ ਫਰਜ਼ ਨਹੀਂ ਹੈ ਚਿੰਤਾ ਕਰਨਾ ਪ੍ਰਭੂ ਦਾ ਫਰਜ਼ ਹੈ ਉੱਦਮ ਕਰਨਾ ਤੇ ਫਰਜ਼ ਹੈ ਤੂੰ ਉੱਦਮ ਕਰੀ ਜਾ ਤੂੰ ਮਿਹਨਤ ਕਰੀ ਜਾ ਤੂੰ ਪੁਰਸ਼ਤ ਕਰੀ ਜਾ ਤੇਰੇ ਪੁਰਸ਼ਾਰਥ ਨੂੰ ਯੋਗਤਾ ਅਨੁਸਾਰ ਤੇਰੀ ਪ੍ਰਾਲ ਅਨੁਸਾਰ ਉਹ ਭਾਗ ਲਾਂਦਾ ਜਾਏਗਾ ਝੋਲੀਆਂ ਭਰਦਾ ਜਾਏਗਾ ਤੈਨੂੰ ਦਿੰਦਾ ਜਾਏਗਾ ਔਰ ਤੇਰੇ ਪ੍ਰਾਲਵਤ ਦੇ ਬੂਟੇ ਨੂੰ ਜਿਤਨੇ ਫੁੱਲ ਲੱਗ ਜਾਣ ਜਿਤਨੇ ਫਲ ਲੱਗ ਜਾਣ ਉਹਨੂੰ ਖਿੜੇ ਮੱਥੇ ਤਸਲੀਮ ਕਰ ਲੈ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਉਹਨੂੰ ਖਿੜੇ ਮੱਥੇ ਆਪਣੀ ਝੋਲੀ ਪਾ ਲੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੇ ਤਿਸ ਜੁਆਰੀ ਸਵਾਸਥ ਤਿਸ ਤਿਸ ਦੀਵਾਨ ਅਗ ਸਾਹਿਬ ਕਹਿੰਦੇ ਨੇ ਉਸਦਾ ਹੁਕਮ ਉਸਦਾ ਦੀਵਾਨ ਉਸ ਦਿੱਤੀ ਹੋਈ ਰਿਜ਼ਕ ਅਭਗ ਹੈ ਭਾਵ ਮਿਟਾਲੀ ਨਹੀਂ ਹੈ ਉਹਦਾ ਦਰਬਾਰ ਮਿਟਣ ਵਾਲਾ ਨਹੀਂ ਹੈ ਉਹਦੀ ਦਾਵਤ ਮਿਟਣ ਵਾਲੀ ਨਹੀਂ ਹੈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਿਹੜਾ ਦਾਤਾ ਹੈ ਇਸ ਤਰ੍ਹਾਂ ਦਾ ਜੋ ਪਰਮਾਤਮਾ ਹੈ ਉਸ ਨੂੰ ਮੇਰਾ ਨਮਸਕਾਰ ਹੈ ਉਹਨੂੰ ਮੇਰੀ ਜੈ ਜੈਕਾਰ ਹੈ ਮੈਂ ਜੈ ਕਰਦਾ ਮੈਂ ਨਮਸਕਾਰ ਕਰਦਾ ਮੈਂ ਸਦਕੇ ਹਾਂ, ਮੈਂ ਜੁਹਾਰ ਕਰਦਾ ਮਤੇਕਦਾ ਉਸ ਪਰਿਪੂਰਨ ਪਰਮਾਤਮਾ ਨੂੰ ਜਿਸ ਦਾ ਫੈਸਲਾ, ਜਿਸ ਦੀ ਦਾਤ, ਜਿਸ ਦਾ ਦੀਵਾਨ ਅਮਿੱਟ ਹੈ, ਔਰ ਜੋ ਦਿੰਦਾ ਰਹਿੰਦਾ ਹੈ, ਦਿੰਦਾ ਰਹਿੰਦਾ ਹੈ, ਲੈਣ ਵਾਲੇ ਮਿੱਟ ਜਾਂਦੇ, ਦੇਣ ਵਾਲਾ ਨਹੀਂ ਮਿੱਟਦਾ, ਮੰਗਤੇ ਮਿੱਟ ਜਾਂਦੇ ਨੇ, ਦਾਤਾ ਆਪਣੀ ਤੇ ਅਮਰ ਰਹਿੰਦਾ ਹੈ, ਸਦੀਵ ਹੀ ਰਹਿੰਦਾ ਹੈ। ਤਿਸ ਜੁਆਰੀ ਸਵਾ ਤਿਸ ਤਿਸ ਦੀਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਨਾਮ ਅਧਿਆਤਮਕ ਜੀਵਨ ਦੀ ਰੂਹ ਹੈ। ਅਧਿਆਤਮਕ ਜੀਵਨ ਨਾਮ ਦੇ ਆਸਰੇ ਤੇ ਹੈ। ਨਾਮ ਨਹੀਂ ਤਾਂ ਬਾਕੀ ਜਿਤਨੇ ਧਾਰਮਿਕ ਚਿੰਨ੍ਹ ਨੇ ਇਹ ਮ੍ਰਿਤਕ ਸ਼ਿੰਗਾਰ ਹੋ ਸਕਦਾ ਹੈ, ਮੁਰਦੇ ਦਾ ਸ਼ਿੰਗਾਰ। ਇਸ ਵਾਸਤੇ ਸਾਹਿਬ ਕਹਿੰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸੱਚੇ ਨਾਮ ਦੇ ਸਿਮਰਨ ਤੋਂ ਬਿਨਾਂ, ਸੱਚੇ ਨਾਮ ਦੇ ਜਾਪ ਤੋਂ ਬਿਨਾਂ ਕੀਮੇ ਨੇ ਰੱਖਦਾ ਟਿੱਕਾ, ਕੀਮੇ ਨੇ ਰੱਖਦਾ ਜਨੇਊ। ਸਾਹਿਬ ਕਹਿੰਦੇ ਨੇ ਨਾਮ ਦੇ ਵਿੱਚ ਹੀ ਸਾਰੇ ਸ਼ਿੰਗਾਰ ਆ ਗਏ, ਤੇ ਨਾਨਕ ਕੇ ਘਰ ਕੇਵਲ ਨਾਮ, ਮੇਰੇ ਘਰ ਦੇ ਵਿੱਚ ਤੇ ਕੇਵਲ ਨਾਮ ਦੀ ਹੀ ਮਹਿਮਾ, ਗੁਰੂ ਘਰ ਦੇ ਵਿੱਚ ਨਾਮ ਦੀ ਹੀ ਮਹਿਮਾ। ਉਂਝ ਵੀ ਅਨੰਤ ਭਗਤ ਵੀ ਐਸਾ ਕਹਿੰਦੇ ਨੇ, ਸਤਜੁਗ ਸਤ ਤ੍ਰੇਤਾ ਜਗੀ ਦੁਆਪੁਰ ਪੂਜਾ ਚਾਰ ਤੀਨੋ ਜੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਮੌਜੂਦਾ ਦੌਰ ਤੇ ਕੇਵਲ ਨਾਮ ਦਾ ਹੀ ਹੈ, ਨਾਮ ਦੇ ਆਸਰੇ ਤੇ ਹੀ ਸਾਡੀ ਨੌਕਾ ਪਾਰ ਹੋ ਸਕਦੀ ਹੈ। ਤੋ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਜਿਤਨਾ ਵੀ ਧਾਰਮਿਕ ਸ਼ਿੰਗਾਰ ਹੈ ਉਹ ਵਿਅਰਥ ਹੈ। ਉਸ ਸ਼ਹਿਰ ਦੇ ਵਿੱਚ ਟਿੱਕਾ ਧੋਤੀ ਜਨੇਊ ਖਾਸ ਕਰਕੇ ਹੈ ਇਸ ਦੇਸ਼ ਦੇ ਵਿੱਚ। ਤੋ ਸਾਹਿਬ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਇਹ ਖੂਬੀ ਸੀ ਕਿ ਆਪ ਹਰ ਉਸ ਸ਼ਿੰਗਾਰ ਨੂੰ ਮਿਥਿਆ ਕਰਕੇ ਕਹਿੰਦੇ ਰਹੇ ਜਿਹਦੇ ਚ ਨਹੀਂ। ਨਾਮ ਕੋਈ ਜਪ ਰਿਹਾ, ਨਾਮ ਉਸਦੇ ਕੋਲ ਹੈ, ਪ੍ਰਵਾਨ ਹੈ ਜੋ ਪ੍ਰਵਾਨ ਹੈ ਟਿੱਕਾ, ਪਰ ਨਾਮ ਹੀ ਨਹੀਂ ਤੋ ਸਾਰਾ ਸ਼ਿੰਗਾਰ ਵਿਅਰਥ ਹੈ।